ਵਾਹਿਗੁਰੂ ਸਾਹਿਬ ਜੀਓ ਦੋਹਰਾ ਜਨਨੀ ਜੋ ਸਮਝਾਈ ਕੈ ਔਰ ਭਰ ਆਇਓ ਨੇਹੋ ਕਰ ਗਹਿ ਅੰਕ ਬਿਠਾਇਓ ਨਿਜ ਸੁਤ ਕਰਨ ਗੇਹੋ ਜਨਨੀ ਜੋ ਸਮਝਾਈ ਕੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਪਾਵਨ ਅਵਤਾਰ ਉਪਰੰਤ ਬਾਲ ਲੀਲਾ ਸਰਵਣ ਕਰ ਰਹੇ ਹਾਂ। ਸਾਡੇ ਮਾਲਕ ਨੇ, ਸਾਹਿਬ ਜੀ ਨੇ ਸ੍ਰਿਸ਼ਟੀ ਤੇ ਅਵਤਾਰ ਧਾਰ ਕੇ ਦੁਨੀਆਂ ਦਾ, ਗਰੀਬਾਂ ਦਾ, ਮਜ਼ਲੂਮਾਂ ਦਾ ਦੁੱਖ ਦੂਰ ਕਰਨਾ ਅਤੇ ਬਾਲ ਲੀਲਾ ਕਰਕੇ ਇੱਕ ਐਸਾ ਜਿਸ ਨੂੰ ਕਹਿੰਦੇ ਭਗਤਾਂ ਨੇ ਧਿਆਨ ਕਾਹਦਾ ਕਰਨਾ, ਉਹਦੇ ਸਰੂਪ ਦਾ। ਮਹਾਰਾਜ ਦਸਵੇਂ ਪਾਤਸ਼ਾਹ ਅੰਤਮ ਸਮੇਂ ਤੇ ਕਹਿਣ ਲੱਗੇ, ਅਸੀਂ ਜੋ ਸਾਡਾ ਸਰੂਪ ਹੈ ਇਸ ਕਰਕੇ ਧਾਰਿਆ ਹੈ। ਭਾਈ ਸੰਤੋਖ ਸਿੰਘ ਜੀ ਹੈੱਡ ਪੁਜਾਰੀ ਜਦੋਂ ਚਰਨਾਂ ਨੂੰ ਛੋਹਣ ਲੱਗੇ, ਚਰਨ ਹੱਥ ਚ ਨਾ ਆਏ, ਕਹਿਣ ਲੱਗੇ ਮਹਾਰਾਜ ਆਪ ਜੀ ਦੇ ਚਰਨ ਸਾਡੇ ਹੱਥਾਂ ਚ ਨਹੀਂ ਆ ਰਹੇ, ਦੇਖਦੇ ਨੇ, ਨਜ਼ਰ ਆ ਰਹੇ ਨੇ ਪਰ ਚਰਨ ਹੱਥਾਂ ਚ ਨਹੀਂ ਆ ਰਹੇ। ਮੁਸਕਰਾ ਕੇ ਕਹਿਣ ਲੱਗੇ ਭਾਈ ਸੰਤੋਖ ਸਿੰਘ, ਵਾਸਤਵ ਚ ਸਾਡਾ ਕੋਈ ਰੂਪ ਨਹੀਂ ਹੈ, ਅਸੀਂ ਸਿਰਫ ਤੁਹਾਡੀ ਭਾਵਨਾ ਨੂੰ ਲੈ ਕੇ ਭਗਤਾਂ ਦੇ ਧਿਆਨ ਧਾਰਨ ਹਿੱਤ 10 ਰੂਪ ਧਾਰਨ ਕੀਤੇ ਨੇ, ਅਸੀਂ ਜੈਸਾ ਚਾਹੀਏ ਸਰੂਪ ਬਣਾ ਲਈਏ, ਅਸੀਂ ਪ੍ਰਕਾਸ਼ ਰੂਪ ਹਾਂ। ਇਹ ਬੜੀ ਡੂੰਘੀ ਚੀਜ਼ ਹੈ ਅਭਿਆਸੀਆਂ ਲਈ ਕਿ ਜੇ ਉਹ ਪ੍ਰਕਾਸ਼ ਰੂਪ ਨੇ, ਉਦੋਂ ਚਰਨ ਹੱਥਾਂ ਚ ਨਹੀਂ ਆ ਰਹੇ, ਤਾਂ ਫਿਰ ਆਪਣੀ ਵਿਵੇਕ ਬੁੱਧੀ ਨਾਲ ਵਿਚਾਰ ਕਰਨੀ ਬੜੀ ਚੰਗੀ ਹੈ। ਤਾਂਹੀਓ ਸੰਸਕਾਰ ਤੋਂ ਬਾਅਦ ਉਥੋਂ ਕੁਛ ਵੀ ਨਹੀਂ ਮਿਲਿਆ, ਕਿਉਂ ਇਹ ਐਸਾ ਸਰੂਪ ਹੈ, ਨਾ ਇਹ ਕੱਟਿਆ ਜਾਵੇ, ਨਾ ਵੱਢਿਆ ਜਾਵੇ, ਨਾ ਸੜ ਸਕੇ, ਅਗੰਜ ਹੈ, ਅਪੰਜ ਹੈ, ਭੰਨਣ ਤੋਂ ਰਹਿਤ, ਕੱਟਣ ਤੋਂ ਰਹਿਤ। ਸੋ ਉੱਥੇ ਉਸ ਸਰੂਪ ਦੀ ਸਮਝ ਲਈ ਬਹੁਤ ਉੱਚੀ ਅਵਸਥਾ ਦੀ ਲੋੜ ਹੈ। ਸੋ ਇਹ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਰੂਪ ਨੂੰ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ, ਧਿਆਨ ਕਰ ਰਹੇ ਹਾਂ, ਇਹ ਸਰੂਪ ਵੀ ਭਗਤਾਂ ਦੇ ਧਿਆਨ ਧਰਨ ਨੂੰ ਹੀ ਬਣਾਇਆ ਅਤੇ ਧਿਆਨ ਧਰ ਕੇ ਅਸੀਂ ਆਪਣੇ ਸਤਿਗੁਰਾਂ ਦੇ ਕੌਤਕ ਦੇਖ ਰਹੇ ਹਾਂ। ਇਹਦਾ ਵੀ ਫਲ ਮਿਲਦਾ ਕਿਉਂਕਿ ਸਾਡਾ ਮਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਚ ਲਿਆ ਜਾਂਦਾ। ਅਸੀਂ ਇਉਂ ਪ੍ਰਤੀਤ ਕਰਦੇ ਹਾਂ ਜੇ ਅਸੀਂ ਉਦੋਂ ਨਾਲ ਨਹੀਂ ਰਹੇ, ਆਪਾਂ ਹੁਣ ਨਾਲ ਹਾਂ ਉਹਨਾਂ ਦੇ, ਉਹ ਸਾਡੇ ਨਾਲ ਨੇ, ਅਸੀਂ ਕੌਤਕ ਦੇਖ ਰਹੇ ਹਾਂ ਗੁਰਾਂ ਦੇ, ਜਿਸ ਕਰਕੇ ਸਾਡਾ ਕਲਿਆਣ ਹੋ ਰਿਹਾ ਹੈ। ਆਓ ਸ਼ਰਵਣ ਕਰਦੇ ਹਾਂ ਕਿ ਮਹਾਰਾਜ ਨੇ ਭਾਂਡਾ ਬਾਹਰ ਦੇ ਦਿੱਤਾ ਕਿਸੇ ਗਰੀਬ ਨੂੰ, ਮਾਤਾ ਝਿੜਕ ਰਹੇ ਨੇ ਅਤੇ ਚਾਚਾ ਲਾਲੂ ਜੀ ਆਏ, ਉਹਨਾਂ ਨੇ ਕਿਹਾ ਐਸਾ ਕਿਉਂ ਝਿੜਕਦੇ ਹੋ, ਮਾੜੀ ਜੀ ਚੀਜ਼ ਹੈ, ਕੋਈ ਗੱਲ ਨਹੀਂ। ਇਉਂ ਅੰਦਰੋਂ ਤਾਂ ਪਿਆਰ ਬਹੁਤ ਕਰਦੇ ਨੇ ਮਾਤਾ ਜੀ, ਪਰ ਬਾਹਰੋਂ ਸਮਝਾਉਂਦੇ ਹਨ ਕਿ ਘਰ ਦੀਆਂ ਵਸਤੂਆਂ ਬਾਹਰ ਨਹੀਂ ਸੁੱਟੀ ਦੀਆਂ। ਸ਼ਰਵਣ ਕਰਦੇ ਹਾਂ ਅੱਗੇ ਪਿਆਰ ਭਰਿਆ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬੋਹਰਾ ਜਨਨੀ ਜੋ ਸਮਝਾਏ ਕੈ ਔਰ ਭਰ ਆਇਓ ਨੇਹੋ।
ਇਉਂ ਮਾਤਾ ਜੀ ਪਹਿਲਾਂ ਤਾਂ ਸਮਝਾਉਂਦੇ ਨੇ, ਝਿੜਕਦੇ ਨੇ, ਫਿਰ ਅੱਖਾਂ ਚ ਅੱਥਰੂ ਜਦੋਂ ਮਹਾਰਾਜ ਦੇ ਆਏ ਨੇ, ਫਿਰ ਮਾਤਾ ਦੇ ਮਨ ਅੰਦਰ ਨੇਹੋ ਜੋ ਮੋਹ ਹੈ ਮਮਤਾ ਹੈ ਉਹ ਪੈਦਾ ਹੋ ਗਈ ਔਰ ਬਹੁਤ ਆਪ ਵੀ ਫਿਰ ਅੱਖਾਂ ਵਿੱਚ ਜਲ ਆ ਗਿਆ
ਕਰ ਗਹਿ ਅੰਕ ਬਿਠਾਇਓ ਨਿਜ ਸੁਤ ਕਰਨਾ ਗੇ ਹੋ
ਸੋ ਆਪਣੀ ਗੋਦ ਦੇ ਵਿੱਚ ਪਕੜ ਕਰਕੇ ਮਹਾਰਾਜ ਦਾ ਹੱਥ ਬਿਠਾ ਲਿਆ ਔਰ ਕਿਰਪਾ ਦੇ ਘਰ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਹੋਏ ਨੇ ਗੋਦ ਦੇ ਵਿੱਚ ਕੌਤਕ ਕਰ ਰਹੇ ਨੇ ਪ੍ਰਮਾਤਮਾ ਕਿਉਂਕਿ ਸਾਹਿਬ ਦਾ ਜਿਹਾ ਜਿਹਾ ਰੂਪ ਹੁੰਦਾ ਹੈ ਉਹੋ ਜਿਹੇ ਮਹਾਰਾਜ ਕੌਤਕ ਕਰਦੇ ਹਨ ਸੋ ਇਸ ਤਰ੍ਹਾਂ ਸ੍ਰਿਸ਼ਟੀ ਦੇ ਅੰਦਰ ਭਲਾ ਕਰਨ ਵਾਸਤੇ ਸਤਿਗੁਰੂ ਮਹਾਰਾਜ ਇਸ ਰੂਪ ਧਾਰਦੇ ਹਨ
ਚਾ ਪਾਈ ਪੌਛਤ ਈਸ਼ਨ ਸਵਾਛਨ ਸ਼ਬ ਸ਼ਬ
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਦ ਵਿੱਚ ਲੈ ਕਰਕੇ ਜੋ ਅੰਕ ਆਦਿਕ ਨੇ ਮਹਾਰਾਜ ਦੇ ਅੰਗ ਨੇ ਉਨ੍ਹਾਂ ਨੂੰ ਪੂੰਜਦੇ ਨੇ ਭਾਵ ਜਿੱਥੇ ਜਿੱਥੇ ਅਥਰੂ ਡਿੱਗੇ ਨੇ ਗੱਲਾਂ ਦੇ ਉੱਤੇ ਅਥਰੂ ਆਏ ਫਿਰ ਥੱਲੇ ਤੱਕ ਚੋਏ ਇਹ ਵੀ ਇੱਕ ਅਜੀਬ ਬਾਤ ਹੈ ਧੰਨ ਗੁਰੂ ਨਾਨਕ ਦੇਵ ਜੀ ਦੂਜਿਆਂ ਦੇ ਅਥਰੂ ਪੂੰਜਣ ਵਾਲੇ ਕੈਸਾ ਕੌਤਕ ਕਰ ਰਹੇ ਹਨ ਕਿ ਜਿਸ ਨਨਕਾਣਾ ਸਾਹਿਬ ਦੀ ਧਰਤੀ ਤੇ ਉਹ ਆਪ ਜੀ ਦੇ ਹੰਝੂ ਡਿੱਗੇ ਨੇ ਉਹ ਸਿਰਫ ਧਰਤੀ ਦੇ ਬੋਝ ਨੂੰ ਲਾਉਣ ਵਾਸਤੇ ਹੀ ਆਪਣਾ ਪਾਵਨ ਜਲ ਅੰਮ੍ਰਿਤ ਰੂਪ ਧਰਤੀ ਦੇ ਉੱਤੇ ਮਹਾਰਾਜ ਨੇ ਬਿਥਾਰ ਕੇ ਧਰਤੀ ਦਾ ਭਲਾ ਕੀਤਾ ਹੈ
ਸ਼ਕੀ ਮੋਹ ਮੈਂ ਭਿਖ ਜਾਣੀ ਤਬ
ਉਸ ਵਕਤ ਮਾਤਾ ਜੀ ਮੋਹ ਦੇ ਵਿੱਚ ਸ਼ਕੀ ਤੋਂ ਭਾਵ ਮਗਨ ਹੋ ਗਏ ਔਰ ਮਾਂ ਨੂੰ ਪਛਤਾਵਾ ਹੁੰਦਾ ਬੱਚੇ ਨੂੰ ਝਿੜਕ ਕੇ ਆਪਣੇ ਆਪ ਨੂੰ ਮਾਤਾ ਬਹੁਤ ਕਹਿੰਦੀ ਬਾਰ ਬਾਰ ਦੁਨੀਆਂ ਦੀ ਕੋਈ ਮਾਂ ਆਪਣੇ ਬੱਚੇ ਨੂੰ ਥੱਪੜ ਜਦੋਂ ਮਾਰਦੀ ਹੈ ਪਹਿਲਾਂ ਉਹਦੇ ਕਾਲਜੇ ਤੇ ਵੱਜਦਾ ਜਾ ਕੇ ਆਂਦਰਾਂ ਇਕੱਠੀਆਂ ਹੋ ਜਾਂਦੀਆਂ ਨੇ ਨਿਆਣੇ ਨੂੰ ਕੁੱਟਣਾ ਨਹੀਂ ਚਾਹੁੰਦੀ ਮਾਤਾ ਇੱਥੇ ਤਾਂ ਆਪ ਸੱਚੇ ਪਾਤਸ਼ਾਹ ਨੇ ਜਦੋਂ ਮਾਤਾ ਨੇ ਸਿਰਫ ਝਿੜਕਿਆ ਹੀ ਆ ਫਿਰ ਪਛਤਾਵਾ ਹੁੰਦਾ ਇੰਨੀ ਮਿਹਨਤ ਕਰਕੇ ਅਰਦਾਸਾਂ ਕਰਕੇ ਮਸਾਂ ਪੁੱਤਰ ਮਿਲਿਆ ਮੈਂ ਆਪਣੇ ਪੁੱਤਰ ਤੋਂ ਭਾਂਡੇ ਵਾਰ ਵਾਰ ਸੁੱਟ ਦਿਆਂ ਕਿਉਂ ਮੈਂ ਕੀਤਾ ਫਿਰ ਮਨ ਦੇ ਅੰਦਰ ਪਛਤਾਵਾ ਹੁੰਦਾ ਹੈ
ਪਛਤਾਪ ਕਰਤ ਚਿਤ ਮਾਹੀ
ਮਾਂ ਚਿਤ ਵਿੱਚ ਪਛੋਤਾਪ ਕਰਦੀ ਹੈ
ਅਮਰੇ ਸਦਨ ਏਕ ਸੁਤ ਆਹੀ
ਸਾਡੇ ਘਰ ਇੱਕੋ ਇੱਕ ਤਾਂ ਪੁੱਤਰ ਹੈ ਤੇ ਮੈਂ ਕਾਹਦੇ ਲਈ ਇਉਂ ਕਰਦੀ ਹਾਂ ਮੈਂ ਕਿਉਂ ਭਾਂਡਿਆਂ ਦਾ ਧਿਆਨ ਕਰਦੀ ਹਾਂ ਇਹ ਤਾਂ ਫੇਰ ਆਪਣੇ ਜਾਏ ਸੱਚੇ ਪਾਤਸ਼ਾਹ ਨੇ ਜਦ ਛੇਵੇਂ ਪਾਤਸ਼ਾਹ ਨੇ ਪੈਂਡੇ ਨੂੰ ਮਾਰੀ ਸ੍ਰੀ ਸਾਹਿਬ ਬੜੇ ਜ਼ੋਰ ਦੀ ਕਹਿੰਦੇ ਪੜ ਪੈਂਡਿਆ ਕਲਮਾ ਪੜ ਤੇਰਾ ਭਲਾ ਹੋ ਜਾਏਗਾ ਕਹਿੰਦਾ ਮਹਾਰਾਜ ਹੁਣ ਤਾਂ ਤੁਹਾਡੀ ਸ੍ਰੀ ਸਾਹਿਬ ਹੀ ਮੇਰਾ ਕਲਮਾ ਜਦ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ ਗੁਰਾਂ ਨੇ ਵੱਡੀ ਸਾਰੀ ਢਾਲ ਨਾਲ ਛਾਂ ਕਰ ਦਿੱਤੀ ਅੱਖਾਂ ਚ ਅੱਥਰੂ ਆ ਗਏ ਮਹਾਰਾਜ ਦੇ ਦੋ ਅੱਥਰੂ ਡਿੱਗੇ ਥੱਲੇ ਕਹਿੰਦੇ ਹੱਥੀ ਪਾਲਿਆ ਸੀ ਮੇਰਾ ਪੁੱਤ ਸੀ ਇਹ ਪਰ ਬੇਮੁੱਖ ਹੋ ਗਿਆ ਸੀ ਪਰ ਜਦੋਂ ਅੰਤਮ ਸਮਾਂ ਆਇਆ ਮਾਇਆ ਦਾ ਪਰਦਾ ਉਤਰ ਗਿਆ ਫਿਰ ਉਸੇ ਪੋਜੀਸ਼ਨ ਚ ਆ ਗਏ ਵਾਪਸ ਅਤੇ ਪੈਂਡੇ ਖਾਂ ਨੂੰ ਪਤਾ ਲੱਗ ਗਿਆ ਕਿ ਮੈਂ ਕਿੱਡੀ ਵੱਡੀ ਗਲਤੀ ਕੀਤੀ ਸਮਰੱਥ ਸਤਿਗੁਰਾਂ ਦੇ ਅੱਗੇ ਇਸ ਤਰ੍ਹਾਂ ਬੋਲਦਾ ਰਿਹਾ ਪਰ ਸਤਿਗੁਰਾਂ ਨੇ ਫਿਰ ਵੀ ਚਾਹੇ ਕੋਈ ਕਿੰਨਾ ਵੀ ਹੋਵੇ ਗੁਰਾਂ ਦੇ ਆਪਾਂ ਸਾਰੇ ਪੁੱਤਰ ਹਾਂ ਮਹਾਰਾਜ ਕਹਿੰਦੇ ਕੋਈ ਅੰਮ੍ਰਿਤ ਛੱਕ ਕੇ ਗਲਤੀ ਕਰੇ ਜੂਨਾਂ ਚ ਪੈ ਜੇ 10,000 ਸਾਲ ਤੱਕ ਉਡੀਕਦਾ ਹੀ ਰਹਿੰਦਾ ਕਦੋਂ ਆਏਗਾ ਇਹ ਘੁੰਮ ਘੁਮਾ ਕੇ ਸਜ਼ਾ ਪ੍ਰਾਪਤ ਕਰਕੇ ਬਾਅਦ ਵਿੱਚ ਇਸੇ ਤਰ੍ਹਾਂ ਮਹਾਰਾਜ ਗੁਰਸਿੱਖ ਨੂੰ ਤੱਕਦੇ ਰਹਿੰਦੇ ਨੇ ਆਪਣਾ ਹੈ ਮੇਰਾ ਪਹਿਲੇ ਪਾਤਸ਼ਾਹ ਨੇ ਸਮੂਲੇ ਖੱਤਰੀ ਨੂੰ ਕਿਹਾ 10ਵੇਂ ਜਾਮੇ ਚ ਬਖਸ਼ਾਂਗੇ ਹੁਣ ਇਹਨੂੰ ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਆਪਾਂ ਛੱਡ ਜਾਂਦੇ ਹਾਂ ਮਹਾਰਾਜ ਨੂੰ ਗਲਤੀਆਂ ਕਰਨ ਹਾਰੇ ਹਾਂ ਭੁੱਲ ਜਾਂਦੇ ਹਾਂ ਪਦਾਰਥਾਂ ਕਰਕੇ ਟੁੱਟ ਜਾਂਦੇ ਹਾਂ ਕਈ ਵਾਰੀ ਪਰ ਯਾਦ ਰੱਖੋ ਸਤਿਗੁਰੂ ਸਾਨੂੰ ਕਦੇ ਵੀ ਨਹੀਂ ਛੱਡਦੇ ਭਾਵੇਂ ਆਪਾਂ ਲੱਖ ਵਾਰੀ ਰੁੱਸ ਕੇ ਘਰ ਬਹਿ ਜਾਈ ਹੁਣ ਮੈਂ ਨਹੀਂ ਆਉਣਾ ਮੇਰਾ ਆਹ ਕੰਮ ਨਹੀਂ ਬਣਿਆ ਕਿਸੇ ਹੋਰ ਗੱਲੋਂ ਹੋ ਜੇ ਮਨ ਪਰ ਸਤਿਗੁਰੂ ਮਹਾਰਾਜ ਕਦੇ ਆਪਣਾ ਪਿਆਰ ਨਹੀਂ ਤੋੜਦੇ ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰ ਇਸ ਕਰਕੇ ਇਹ ਤਾਂ ਭਗਤਾਂ ਦੀ ਅਵਸਥਾ, ਤੁਸੀਂ ਭਾਵੇਂ ਤੋੜ ਤੋੜ ਸੁੱਟੋ, ਭਗਤ ਰਵਿਦਾਸ ਜੀ ਕਹਿੰਦੇ ਪਰ ਅਸੀਂ ਨਹੀਂ ਤੋੜਾਂਗੇ, ਪਰ ਸੰਸਾਰੀ ਬੰਦਾ ਕੈਸਾ ਦੱਸਿਆ, ਚੰਗਾ ਹੈ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ ਕੇ ਹੁਣ ਆਖੀਏ ਜੇ ਲੇਖਾ ਵਰਤਾ ਸੋਏ
ਬਾਲ ਵੈਸ ਇਹ ਆਪਣ ਪਰਖੋ।
ਸੋ ਇਸ ਤਰ੍ਹਾਂ ਬਾਲਪਨੇ ਦੀ ਉਮਰ ਹੈ, ਪਰ ਆਪਣਾ ਪਰਾਇਆ ਇਹਨੂੰ ਪਤਾ ਨਹੀਂ ਹੈ, ਬੱਚੇ ਨੂੰ ਮਾਤਾ ਸੋਚਦੀ ਹੈ ਇਹਨਾਂ ਨੂੰ ਕੀ ਪਤਾ ਕਿ ਆਪਣਾ ਕੌਣ ਹੈ ਪਰਾਇਆ ਕੌਣ ਹੈ।
ਆਨ ਲਾਭ ਨਹਿ ਜਾਣਹਿ ਘਰ ਕੋ,
ਇਹ ਨਹੀਂ ਜਾਣਦੇ ਕਿ ਘਰ ਦੇ ਵਿੱਚ ਕਿਹੜੀ ਚੀਜ਼ ਨੁਕਸਾਨਦਾਇਕ ਹੈ, ਕਿਹੜਾ ਕੰਮ ਲਾਭਦਾ ਹੈ। ਇਹ ਗੁਰੂ ਨਾਨਕ ਸਾਹਿਬ ਬਾਰੇ ਮਾਤਾ ਜੀ ਵਿਚਾਰ ਕਰਦੇ ਹਨ।
ਵੱਡਾ ਹੋਏ ਸਮਝ ਹੈ ਸਭ ਰੀਤੀ,
ਹਾਂ ਵੱਡੇ ਹੋ ਜਾਣਗੇ ਤਾਂ ਸਾਰੀ ਰੀਤੀ ਸਮਝ ਜਾਣਗੇ।
ਅਵਡਰ ਪਾਵਨ ਕੀ ਨਹਿ ਨੀਤੀ,
ਹੁਣ ਮੈਨੂੰ ਇਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ, ਬੱਚੇ ਦੇ ਮਨ ਤੇ ਮਾੜਾ ਅਸਰ ਪੈਂਦਾ ਹੈ।
ਹੁਣ ਵਿਚਾਰ ਕਰ ਇਹ ਵਿਦ ਮਾਤਾ,
ਮਨ ਦੇ ਅੰਦਰ ਇਸ ਤਰ੍ਹਾਂ ਵਿਚਾਰ ਕਰਕੇ ਮਾਤਾ ਜੀ
ਸਜਿਓ ਅੰਕ ਤੇ ਹਿਤ ਕਰ ਤਾਤਾ,
ਫਿਰ ਆਪਣੇ ਪੁੱਤਰ ਨੂੰ ਗੋਦ ਵਿੱਚ ਉਤਾਰ ਦਿੱਤਾ, ਜਾਓ ਪੁੱਤਰ ਖੇਡੋ ਜਾ ਕਰਕੇ।
ਖੇਲਣ ਲੱਗੇ ਬਾਲਕਨ ਮਾਹੀ,
ਬੱਚਿਆਂ ਦੇ ਵਿੱਚ ਜਾ ਕਰਕੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਡਣ ਲੱਗੇ ਹਨ।
ਦੇਖ ਕੇ ਦਰਸ਼ਨ ਦੋਖ ਨਸਾਹੀ,
ਸੋ ਦਰਸ਼ਨ ਦੇਖਤ ਦੋਖ ਨਸੇ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹਰੇਕ ਦੇ ਦੋਸ਼ ਦੂਰ ਹੋ ਜਾਂਦੇ ਨੇ। ਇਹ ਆਪਾਂ ਨੂੰ ਪਤਾ ਨਹੀਂ ਲੱਗਦਾ, ਇੰਟਰਨਲ ਚੀਜ਼ਾਂ ਸਾਰੀਆਂ ਅੰਦਰੇ ਅੰਦਰ ਹੁੰਦਾ ਜੋ ਕੁਛ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਭਾਵਨਾ ਨਾਲ ਕਰੋ, ਇਹ ਨਹੀਂ ਕਿ ਮੱਥਾ ਟੇਕਿਆ ਧਿਆਨ ਹੀ ਨਹੀਂ ਦਿੱਤਾ। ਇੱਕ 30 ਸੈਕਿੰਡ ਲਈ, ਇੱਕ ਮਿੰਟ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਖਾਂ ਅੱਗੇ ਕਰਕੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਾਗਦੀ ਜੋਤ ਦਰਸ਼ਨ ਕਰੀ ਜਾਓ। ਕਿਉਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਕਿਤਨੀਆਂ ਹੀ ਗਲਤੀਆਂ ਹੋ ਜਾਂਦੀਆਂ ਮਨੁੱਖ ਤੋਂ, ਸਵੇਰੇ ਸ਼ਾਮ ਸਤਿਗੁਰੂ ਬਖਸ਼ ਲੈਂਦੇ ਹਨ।
ਦੋਹਰਾ ਕਾਲੂ ਲੱਛਣ ਦੇਖ ਅਸ ਦੈਵਗ ਵਾਕ ਸੰਭਾਰ,
ਇਸ ਤਰੀਕੇ ਨਾਲ ਜੋਤਸ਼ੀ ਦੇ ਜਿਹੜੇ ਉਹ ਕਹੇ ਹੋਏ ਵਾਕ ਸੀ ਹਰਦਿਆਲ ਪੁਰੋਹਿਤ ਦੇ, ਬਾਬਾ ਕਲਿਆਣ ਚੰਦ ਜੀ ਲੱਛਣ ਦੇਖ ਕਰਕੇ,
ਗਿਣਤੀ ਗਤੀ ਔਰ ਅਟਪਟੀ ਤਹਿ ਕੇ ਗਯੋ ਅਗਾਰ,
ਬਾਬਾ ਜੀ ਨੂੰ ਵੀ ਖਿਆਲ ਆਇਆ ਗਿਣਤੀਆਂ ਗਿਣਦੇ ਉਲਟੀ ਪੁਲਟੀ ਗਿਣਤੀ ਗਿਣਦੇ ਨੇ, ਉਹਦੇ ਘਰ ਗਏ ਹਨ।
ਚੌਪਾਈ ਦਿਜਕੋ ਦੇਖ ਬਦਨ ਤੇ ਬੋਲਿਓ,
ਬ੍ਰਾਹਮਣ ਨੂੰ ਦੇਖ ਕਰਕੇ ਹਰਦਿਆਲ ਪੁਰੋਹਿਤ ਨੂੰ ਬਾਬਾ ਕਲਿਆਣ ਚੰਦ ਜੀ ਇਸ ਤਰ੍ਹਾਂ ਬੋਲੇ,
ਭਲੋ ਆਪਨੇ ਜੋਤਸ ਟੋਲਿਓ।
ਹਰਦਿਆਲ ਪੁਰੋਹਿਤ ਪੰਡਿਤ ਜੀ ਆ ਕੀ ਜੋਤਿਸ਼ ਸਾਨੂੰ ਲਾ ਕੇ ਦਿੱਤਾ, ਅਖੇ ਬੜਾ ਛਤਰ ਝੂਲੇਗਾ, ਬੜਾ ਬਾਲਕ ਹੈ ਹੋਣਹਾਰ ਹੋਏਗਾ, ਇਹ ਕੋਈ ਤੁਹਾਡੀ ਜੋਤਿਸ਼ ਜਿਹੜੀ ਠੀਕ ਨਹੀਂ ਲੱਗੀ ਮੈਨੂੰ।
ਤੁਮਰੋ ਕਹਿਓ ਨਾ ਫੁਰ ਪਾ ਏਕੂ,
ਤੁਹਾਡਾ ਕਿਹਾ ਹੋਇਆ ਤਾਂ ਇੱਕ ਵੀ ਕੋਈ ਬਚਨ ਸੱਚਾ ਨਹੀਂ ਹੋਇਆ।
ਵਰਣਨ ਕੀਨੇ ਗੁਣ ਜੋ ਅਨੇਕੂ,
ਜਿਹੜੇ ਬਹੁਤ ਸਾਰੇ ਗੁਣ ਵਰਣਨ ਕੀਤੇ ਸੀ ਤੁਸੀਂ ਮੇਰੇ ਪੁੱਤਰ ਦੇ ਵਿੱਚ, ਮੈਨੂੰ ਤਾਂ ਹਾਲੇ ਤੱਕ ਇੱਕ ਵੀ ਨਜ਼ਰ ਨਹੀਂ ਆਉਂਦਾ।
ਤੇ ਕੇ ਲੱਛਣ ਤੇ ਮੈਂ ਜਾਣੀ,
ਉਹਨਾਂ ਦੇ ਲੱਛਣਾਂ ਤੋਂ ਮੈਂ ਗੱਲ ਜਾਣ ਲਈ ਹੈ।
ਧਨ ਹਾਨੀ ਹੋਏ ਮਨ ਅਨਮਾਨੀ,
ਮੈਂ ਅੰਦਾਜ਼ਾ ਲਾਉਣਾ ਇਹ ਧਨ ਦਾ ਨਾਸ਼ ਹੀ ਕਰਦੇ, ਚੀਜ਼ਾਂ ਘਰੋਂ ਚੁੱਕ ਚੁੱਕ ਕੇ ਬਾਹਰ ਸੁੱਟੀ ਜਾਂਦੇ ਆ, ਕਿਉਂਕਿ ਲੋਕ ਚਾਹੁੰਦੇ ਕਿ ਬੱਚਾ ਘਰ ਆਵੇ ਜਨਮ ਲਵੇ, ਬੱਚੇ ਦੇ ਆਉਂਦਿਆਂ ਜੇ ਤਾਂ ਬਹੁਤ ਧਨ ਆ ਜੇ ਕਹਿਣਗੇ ਬੜਾ ਭਾਗਾਂ ਵਾਲਾ, ਤੇ ਗੁਰੂ ਨਾਨਕ ਸਾਹਿਬ ਨੂੰ ਸਮਝਣਾ ਤੇ ਬਹੁਤ ਔਖਾ। ਜੇ ਘਰੋਂ ਦਸਵੰਧ ਕੱਢਣਗੇ ਨਾ ਤਾਈਓ ਤਾਂ ਭਲਾ ਹੋਏਗਾ, ਮਹਾਰਾਜ ਤਾਂ ਸਾਰਾ ਕੁਛ ਹੀ ਦੇਈ ਜਾ ਰਹੇ ਨੇ। ਸੋ ਇਸ ਕਰਕੇ ਸਤਿਗੁਰੂ ਸਿਖਾਉਂਦੇ ਨੇ ਸਾਨੂੰ ਘਾਟਾ ਕੋਈ ਨਹੀਂ ਰਹਿੰਦਾ ਜੇ ਕਿਸੇ ਨੂੰ ਦਿੰਦੇ ਹਾਂ, ਵਾਹਿਗੁਰੂ ਓਨਾ ਹੀ 10 ਗੁਣਾ 20 ਗੁਣਾ 100 ਗੁਣਾ ਕਰਕੇ ਜੀਵ ਨੂੰ ਫੇਰ ਦੇ ਦਿੰਦੇ ਹਨ ਜੀ।
ਭਲੋ ਛਤਰ ਮੁਝ ਧਾਮ ਫਿਰਾਇਓ,
ਚੰਗਾ ਮੇਰੇ ਪੁੱਤਰ ਦੇ ਜਾਂ ਮੇਰੇ ਘਰ ਤੇ ਛਤਰ ਫਰਾਇਆ, ਕਹਿੰਦੇ ਛਤਰ ਝੂਲੇਗਾ ਇਹਨਾਂ ਦੇ ਉੱਤੇ।
ਅਗਲੀ ਦੀਨੀ ਵਸਤ ਗਵਾਇਓ,
ਉਹ ਜਿਹੜੀ ਪਹਿਲਾਂ ਘਰ ਚਾਰ ਚੀਜ਼ਾਂ ਸੀ ਤਾਂ ਬਾਹਰ ਸੁੱਟਿਆ, ਉਹ ਵੀ ਘਰ ਦੇ ਵਿੱਚ ਆਉਣਾ ਕੀ ਆ ਹੋਰ, ਨਾ ਕੋਈ ਉੱਥੇ ਛਤਰ ਹੈ, ਨਾ ਕੋਈ ਚੌਰ ਹੈ, ਨਾ ਕੋਈ ਤਖ਼ਤ ਹੈ, ਮੈਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ।
ਜੋ ਲੈਵਹਿ ਸੋ ਜਾਏ ਗਵਾਵਹਿ,
ਇਹ ਤਾਂ ਘਰੋਂ ਜਿਹੜੀ ਚੀਜ਼ ਚੱਕਦੇ ਨੇ ਬਾਹਰ ਸੁੱਟ ਆਉਂਦੇ ਗਵਾ ਆਉਂਦੇ ਹਨ।
ਦੂਜਾ ਜੇ ਨਹਿ ਕਛੂ ਬਤਾਵਹਿ,
ਜੇ ਪੁੱਛਦੇ ਆ ਕਿ ਲਾਲ ਜੀ ਉਹ ਚੀਜ਼ ਕਿੱਥੇ ਆ, ਪੁੱਤਰ ਜੀ ਉਹ ਕਿੱਥੇ ਆ, ਚੀਜ਼ ਜਿਹੜੀ ਲੈ ਕੇ ਗਏ ਸੀ ਅੱਗੋਂ ਨੀਵੀਂ ਪਾ ਕੇ ਖੜ ਜਾਂਦੇ ਆ, ਸਾਨੂੰ ਦੱਸਦੇ ਵੀ ਹਮ ਨੀ
ਕਰਨਾ ਗਿਣੇ ਗੁਣੇ ਨਿਰਗੁਣੇ।
ਇਸ ਕਰਕੇ ਜਿਹੜੀ ਹੈ ਨਾ ਉਹ ਗਿਣਤੀ ਬਾਬਾ ਜੀ ਗਿਣਦੇ ਨੇ, ਗਿਣਤੀ ਜੋ ਗਿਣੀ ਆ ਗੁਣਾਂ ਵਾਲੀ ਵਿਚਾਰ ਕੇ ਇੱਕ ਵਾਰੀ ਫੇਰ ਜੋਤਿਸ਼ ਲਾ ਕੇ ਦੇਖੋ। ਮੈਨੂੰ ਤਾਂ ਉਹੀ ਲੱਗਦਾ ਕੰਮ ਘਰ ਦਾ ਨੁਕਸਾਨ ਹੀ ਕਰਨ ਆਏ ਨੇ।
ਤੁਮ ਗੁਣਵਾਨ ਭਨੀ ਅਨਬਨੀ,
ਤੁਸੀਂ ਗੁਣਵਾਨ ਹੋ, ਕਾਹਦੀ ਜੋਤਿਸ਼ ਹੈ ਤੁਹਾਡੀ, ਐਵੇਂ ਉਲਟੀਆਂ ਛੁਲਟੀਆਂ ਗੱਲਾਂ ਕਹਿਤੀਆਂ ਮੈਨੂੰ ਖੁਸ਼ ਕਰਨ ਦੇ ਮਾਰੇ, ਪੈਸੇ ਲੈਣ ਦੇ ਮਾਰੇ, ਭੇਟਾ ਲੈ ਲਈ ਇੰਨੀ ਸਾਰੀ ਤੇ ਨਿਆਣਾ ਸਾਡਾ ਠੀਕ ਨੀ ਹੈ।
ਦੋਹਰਾ ਮਨ ਹਰ ਖਾਵਨ ਕੇ ਨਿਮਿਤ ਮੁਝ ਸੋ ਕਿਦੋ ਸੁਣਾ।
ਐਵੇਂ ਜਿਵੇਂ ਜੋਤਿਸ਼ੀ ਕਰਦੇ ਮਨ ਨੂੰ ਖੁਸ਼ ਕਰਨ ਲਈ, ਮੈਨੂੰ ਖੁਸ਼ ਕਰਨ ਲਈ ਗੱਲਾਂ ਚਾਰ ਸੁਣਾਤੀਆਂ।
ਜਾਣਨਾ ਕਰਤੇ ਚੁੱਕ ਗਏ ਕਿਦੋ ਨਾ ਜਾਣਿਓ ਜਾਏ।
ਮੈਨੂੰ ਲੱਗਦਾ ਕਿ ਤੁਹਾਨੂੰ ਠੀਕ ਢੰਗ ਨਾਲ ਜੋਤਿਸ਼ ਲਾਉਣਾ ਨਹੀਂ ਆਇਆ, ਹੋਰ ਹੀ ਕੋਈ ਜੋਤਿਸ਼ ਕੱਢ ਕੇ ਲਾਤਾ।
ਸੋ ਪਈ ਸੁਣ ਕਰ ਦਿਜਵਰ ਕਾਲੂ ਬਾਨੀ,
ਸੁਣ ਕਰਕੇ ਉਸ ਵਕਤ ਹਰਦਿਆਲ ਪੁਰੋਹਿਤ ਨੇ ਬਾਬਾ ਕਰਿਆਣ ਚੰਦ ਜੀ ਦੇ ਬਚਨ,
ਸੁਤੀ ਅਸਰਦਾ ਮਹਿਲ ਪਟਾਨੀ,
ਨਿਸ਼ਰਦ ਕਪੁਣੇ ਦੀਆਂ ਗੱਲਾਂ ਜੋ ਕਰਨ ਲੱਗ ਪਏ। ਉਸ ਵਕਤ ਹਰਦਿਆਲ ਪੁਰੋਹਿਤ ਕਹਿਣ ਲੱਗਾ,
ਤਿਸ ਔਰ ਸਰਦਾ ਦੇਵਨ ਹੇਤੂ,
ਸਰਦਾ ਦੇਣ ਵਾਸਤੇ ਬਾਬਾ ਜੀ ਦੇ ਮਨ ਦੇ ਅੰਦਰ
ਬੋਲਿਓ ਬਚਨ ਬਿਪਰ ਕੁਲ ਕੇਤੂ।
ਸੋ ਉਸ ਵਕਤ ਜੋ ਬਿਪਰ ਸੀ, ਬ੍ਰਾਹਮਣ ਸੀ, ਬੋਲਿਆ ਬਚਨ ਗੁਰੂ ਨਾਨਕ ਦੇਵ ਜੀ ਬਾਰੇ ਜੋ ਕੁਲਾਂ ਦਾ ਨਿਸ਼ਾਨ ਹਨ।
ਇਕ ਲਕਸ਼ਣ ਮੈਂ ਤਬ ਹੀ ਹੇਰਾ,
ਹਾਂ ਮੈਂ ਦੱਸ ਦਿੰਦਾ ਸਾਰੀ ਗੱਲ, ਗੁੱਸੇ ਹੋਣ ਦੀ ਲੋੜ ਨਹੀਂ ਹੈ। ਇਕ ਲੱਛਣ ਮੈਂ ਉਦੋਂ ਹੀ ਦੇਖ ਲਿਆ ਸੀ, ਮੈਂ ਦੱਸਿਆ ਨੀ ਤੁਹਾਨੂੰ।
ਕਹਿਓ ਨਾ ਸੋ ਪਿਖ ਆਨੰਦ ਤੇਰਾ,
ਮੈਂ ਆਖਿਆ ਤੁਹਾਡਾ ਆਨੰਦ ਨਾ ਖਰਾਬ ਹੋ ਜਾਵੇ, ਕਿਉਂਕਿ ਉਹ ਵੀ ਜਾਣਦੇ ਸੀ ਕਿ ਬਾਬਾ ਕਲਿਆਣ ਚੰਦ ਜੀ ਮਾਇਆ ਨੂੰ ਪਦਾਰਥਾਂ ਨੂੰ ਬੜਾ ਪਿਆਰ ਕਰਦੇ ਆ, ਇਸ ਕਰਕੇ ਮੈਂ ਜੇ ਹੁਣ ਕਹਿਤਾ ਫਿਰ ਆਨੰਦ ਭੰਗ ਨਾ ਹੋ ਜਾਵੇ ਕਿਤੇ।
ਪ੍ਰਗਟ ਭਇਓ ਮੈਂ ਸੋ ਅਬ ਜਾਣਿਓ,
ਉਹ ਗੱਲ ਹੁਣ ਪ੍ਰਗਟ ਹੋ ਗਈ, ਮੈਂ ਜਾਣ ਲਿਆ ਚੰਗੀ ਤਰ੍ਹਾਂ।
ਜੋ ਤੋਸੋ ਨਹਿ ਤਬਹਿ ਬਖਾਨਿਓ,
ਉਹ ਮੈਂ ਉਸ ਮੌਕੇ ਤੇ ਨਹੀਂ ਤੁਹਾਨੂੰ ਦੱਸਿਆ ਕਿ ਤੁਹਾਡੇ ਮਨ ਚ ਗੁੱਸਾ ਨਾ ਆਵੇ।
ਬਾਲਕ ਕੇ ਸੰਬੰਧੀ ਜੇਤੇ,
ਇਹ ਬੱਚੇ ਦੇ ਜਿੰਨੇ ਵੀ ਰਿਸ਼ਤੇਦਾਰ ਹੋਣਗੇ,
ਮਹਿਮਾ ਲਖ ਨਾ ਸਕਣਗੇ ਤੇਤੇ,
ਉਹ ਮਹਿਮਾ ਨਹੀਂ ਜਾਣ ਸਕਣਗੇ, ਤੁਸੀਂ ਸਾਰੇ ਇਹਦੀ ਮਹਿਮਾ ਨਹੀਂ ਸਮਝ ਸਕੋਗੇ, ਇਹ ਬਾਹਰ ਲਈ ਇਹਦੀ ਮਹਿਮਾ ਨੂੰ ਜਾਣਨਗੇ।
ਅਵਰ ਅਨੇਕ ਮਨਜ ਬਰਸਾਵ ਹੈ,
ਇਹਨਾਂ ਤੋਂ ਤਾਂ ਪਰੀ ਸਾਰੀ ਦੁਨੀਆਂ ਬਰੋਸ ਆਏਗੀ, ਪਰ ਤੁਸੀਂ ਤਾਂ ਬਹੁਤ ਬਾਅਦ ਜਾ ਕੇ ਸਮਝ ਸਕੋਗੇ।
ਕੋਈ ਸੰਬੰਧੀ ਸੁਖ ਪਾਵ ਹੈ,
ਕੋਈ ਸੰਬੰਧੀ ਹੋਵੇਗਾ, ਜਿਵੇਂ ਬੇਬੇ ਨਾਨਕੀ ਜੀ ਹੈ, ਉਹਨਾਂ ਦੇ ਪਤੀ ਭਾਈਆ ਜੈ ਰਾਮ ਜੀ ਹੈ, ਇਹ ਕੁਛ ਇੱਕ ਮਾੜਾ ਮੋਟਾ ਇਹੋ ਜਿਹਾ ਇੱਕ ਅੱਧਾ ਕੋਈ ਸੰਬੰਧੀ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਸਮਝੇਗਾ, ਸੁਖ ਪਾਵੇਗਾ।
ਹੋਏ ਤਰਨ ਜਬ ਵਧ ਹੈ ਪ੍ਰਤਾਪਾ,
ਜਦੋਂ ਜਵਾਨ ਅਵਸਥਾ ਚ ਹੋ ਜਾਣਗੇ ਇਹਨਾਂ ਦਾ ਪ੍ਰਤਾਪ ਬਹੁਤ ਵੱਧ ਜਾਏਗਾ।
ਜੋ ਬਾਵਨ ਤ੍ਰੈ ਲੋਕਾਂ ਨੂੰ ਮਾਪਾ,
ਜਿਵੇਂ ਬਾਵਨ ਅਵਤਾਰ ਨੇ ਤਿੰਨੇ ਲੋਕ ਹੀ ਮਾਪ ਦਿੱਤੇ ਸੀ ਢਾਈ ਪੈੜਾਂ ਵਿਚ,
ਮੀਰ ਪੀਰ ਮਨ ਹੈਗੇ ਆਨਾ,
ਇਹਨਾਂ ਨੂੰ ਤਾਂ ਵੱਡੇ ਵੱਡੇ ਪੀਰ ਜਿਹੜੇ ਨੇ, ਮੀਰ ਤੋਂ ਭਾਵ ਰਾਜੇ ਮਹਾਰਾਜੇ ਪੀਰ ਫਕੀਰ ਸਭ ਮੱਥਾ ਟੇਕਣਗੇ।
ਜਾਂ ਗੋਕਲ ਮਥੁਰਾ ਭਗਵਾਨਾ,
ਸੋ ਪੁਰਾਣੀਆਂ ਉਦਾਹਰਨਾਂ ਦੇ ਕੇ ਦੱਸੀਆਂ ਨੇ ਕਿ ਜਿਵੇਂ ਸੋ ਗੋਕਲ ਦੇ ਵਿਚ ਮਥੁਰਾ ਦੇ ਵਿਚ ਕ੍ਰਿਸ਼ਨ ਜੀ ਦੀ ਸੀ ਨਾ ਮਮਤਾ, ਤੈਨੂੰ ਦੱਸਦਾ ਉਦਾਹਰਨਾਂ ਦੇ ਕੇ, ਇਸੇ ਤਰ੍ਹਾਂ ਹੀ ਇਹਨਾਂ ਦੀ ਮਮਤਾ ਹੋਵੇਗੀ।
ਰਾਮ ਚੰਦ ਸੇ ਗੁਣ ਇਨ ਮਾਹੀ,
ਹੁਣ ਤੈਨੂੰ ਦੱਸਦਾ ਪੁਰਾਣੀ ਚੀਜ਼, ਕਿਉਂਕਿ ਹਲੇ ਤਾਂ ਅਵਤਾਰ ਹੀ ਹੋਇਆ ਨਾ, ਇਸ ਕਰਕੇ ਕਹਿੰਦੇ ਰਾਮ ਚੰਦਰ ਜੀ ਵਰਗੇ ਜਿਵੇਂ ਸੀ ਨਾ ਉਦੋਂ ਮੌਕੇ ਤੇ, ਕਿੰਨਾ ਉਹਨਾਂ ਦੁਆਲੇ ਲੋਕ ਸਨ, ਕਿੰਨੀ ਵਡਿਆਈ ਸੀ, ਇਹ ਤੈਨੂੰ ਉਦਾਹਰਣ ਦੇ ਕੇ ਦੱਸਦਾ ਹਾਂ, ਇਸ ਤਰ੍ਹਾਂ ਇਹਨਾਂ ਦੀ ਵਡਿਆਈ ਹੋਵੇਗੀ।
ਬਿਰਧ ਹੋਏ ਤਬ ਲੇਹੋ ਪਤਿਆਹੀ,
ਜਦੋਂ ਬਹੁਤ ਸਮਾਂ ਲੰਘ ਜਾਵੇਗਾ ਨਾ, ਇਹਨਾਂ ਨੂੰ ਦੁਨੀਆਂ ਤਾਰ ਦੇਣਗੇ ਸਾਰੀ, ਜਦੋਂ ਬਿਰਧ ਹੋਏ ਤਬ ਲੇਹੋ ਪਤਿਆਹੀ, ਇਹ ਤੂੰ ਬਜ਼ੁਰਗ ਹੋ ਕੇ ਜਾਣੇਗਾ, ਸੋ ਆਪਣੇ ਜਾਣ ਤੋਂ 13 ਦਿਨ ਪਹਿਲਾਂ ਤੈਨੂੰ ਪਤਾ ਲੱਗ ਜਾਏਗਾ ਮੇਰੇ ਘਰ ਨਿਰੰਕਾਰ ਆਇਆ ਹੈ।
ਹੋਏ ਅਚਾਰਜ ਵਿਆਸ ਸਮਾਨੇ,
ਇਸ ਕਰਕੇ ਪੰਡਿਤ ਜੀ ਆਪਣੇ ਵਡੇਰਿਆਂ ਨਾਲ ਉਪਮਾ ਦੇ ਰਹੇ ਨੇ, ਕਿਉਂਕਿ ਜਿਹੜਾ ਉਹਨਾਂ ਵਿਚ ਸਭ ਤੋਂ ਵੱਡਾ ਹੈ। ਅੱਜ ਜੇ ਆਪਾਂ ਉਦਾਹਰਣ ਦਿੰਦੇ ਹਾਂ ਬਾਬਾ ਬੁੱਢਾ ਜੀ ਦੀ, ਭਾਈ ਗੁਰਦਾਸ ਜੀ ਦੀ, ਉਦੋਂ ਤਾਂ ਹਲੇ ਹੋਇਆ ਹੀ ਨਹੀਂ ਸੀ ਕੋਈ, ਇਸ ਕਰਕੇ ਉਹ ਕਹਿੰਦੇ ਨੇ ਜਿਵੇਂ ਵਿਆਸ ਜੀ ਹੋਏ ਨੇ ਬੜੇ ਸਿਆਣੇ ਵੱਡੇ, ਵਿਆਸ ਜੀ ਕੋਈ ਮਾੜੀ ਮੋਟੀ ਹਸਤੀ ਨਹੀਂ ਸੀ ਹੋਏ, ਬਹੁਤ ਵੱਡੇ ਹੋਏ ਹਨ।
ਮਾਨਵ ਧਨ ਜੇ ਮਨ ਕਰ ਮਾਨੇ,
ਉਹ ਬੰਦੇ ਧਨਤਾ ਦੇ ਯੋਗ ਹੋ ਜਾਣਗੇ ਜਿਹੜੇ ਮਨ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਮੰਨਣਗੇ।
ਦੋਹਰਾ ਸੁਤ ਪਰ ਸਰਦਾ ਔਰ ਕਰੋ ਦਰਬ ਪ੍ਰੀਤ ਹਰ ਕੂਰ,
ਪੁੱਤਰ ਦੇ ਉੱਤੇ ਸ਼ਰਧਾ ਕਰੋ, ਪਰਮੇਸ਼ਰ ਆਪ ਹੈ। ਇਹ ਜਿਹੜਾ ਪੈਸੇ ਦਾ ਪਿਆਰ ਹੈ ਨਾ, ਇਹ ਮਨ ਦੇ ਅੰਦਰੋਂ ਛੱਡ ਦਿਓ, ਇਹ ਪੈਸੇ ਦਾ ਪਿਆਰ ਝੂਠਾ ਹੈ।
ਪਰਮ ਰੂਪ ਪਰਮਾਤਮਾ ਚਿਤੰ ਚਰਾ ਚਰ ਮੂਰ,
ਇਹ ਪਰਮ ਰੂਪ ਪਰਮਾਤਮਾ ਆਪ ਹੈ, ਚੇਤਨ ਸਰੂਪ ਹੈ। ਚਿਦੰ ਚਰਾ ਚਰ ਤੋਂ ਭਾਵ ਜੜ ਜੰਗਮ ਦਾ, ਤੇ ਮੂਰ ਤੋਂ ਭਾਵ ਮੁੱਢ ਹਨ। ਗੁਰੂ ਨਾਨਕ ਦੇਵ ਜੀ ਜਿਵੇਂ ਸਵੇਰ ਦੀ ਕਥਾ ਚ ਆਇਆ ਸੀ, ਸਵਸਥ ਆਥ ਬਾਣੀ ਬਰਮਾਓ, ਤੇ ਅਰਥ ਆਇਆ ਸੀ ਸੱਤ, ਇੱਕ ਸੱਤ ਰੂਪ ਹੈ, ਸੁਹਾਣ ਚੇਤਨ ਸਰੂਪ ਹੈ, ਸਦਾ ਮਨ ਚਾਓ, ਅਤੇ ਆਨੰਦ ਸਰੂਪ ਹੈ ਪਰਮਾਤਮਾ, ਇਹ ਉਹ ਸਰੂਪ ਹੈ।
ਚੌਪਾਈ ਹਿਤ ਪ੍ਰਦ ਵਿਪ੍ਰਹਿ ਕੀ ਬਰਬਾਨੀ,
ਉਸ ਵਕਤ ਜਿਹੜੀ ਹਿਤ ਦੇ ਦੇਣ ਵਾਲੀ ਸ੍ਰੇਸ਼ਟ ਬਾਣੀ ਸੀ ਹਰਦਿਆਲ ਪੁਰੋਹਿਤ ਨੇ ਬਾਬਾ ਜੀ ਨੂੰ ਸੁਣਾਈ, ਥੋੜਾ ਜਿਹਾ ਮਨ ਠੰਡਾ ਹੋਇਆ।
ਮੁਖ ਬਲ ਅਸ ਕਬ ਕਾਜਿਬ ਮਾਨੀ,
ਇਸ ਤਰੀਕੇ ਨਾਲ ਕਹਿੰਦੇ ਮੂੰਹ ਤਾਣੇ ਘੋੜੇ ਦੀ ਜਿਵੇਂ ਲਗਾਮ ਪਕੜ ਲਈਏ ਉਹ ਸਿੱਧਾ ਚੱਲ ਪੈਂਦਾ, ਇਉਂ ਜਿਹੜੀ ਮਨ ਦੀ ਭਟਕੀ ਹੋਈ ਅਵਸਥਾ ਸੀ ਉਹਨੂੰ ਵਾਕਾਂ ਦੀ ਲਗਾਮ ਪਾ ਕੇ ਸਿੱਧਾ ਕਰ ਦਿੱਤਾ।
ਅਰਨਵ ਅਮੀ ਕੀਰਤੀ ਦਿਆਲਾ,
ਇਸ ਤਰੀਕੇ ਨਾਲ ਜਿਹੜੀ ਸਮੁੰਦਰ ਅੰਮ੍ਰਿਤ ਵਰਗੀ ਮਿੱਠੀ ਬਾਣੀ ਸੀ ਉਹ ਬੋਲਣਾ ਕੀਤੀ ਹੈ।
ਜਿਜ ਕੀ ਔਕਤਾ ਸੋ ਮੁਕਤਨ ਮਾਲਾ,
ਇਹ ਜਿਹੜੀ ਬ੍ਰਾਹਮਣ ਦੀ ਬਾਤਚੀਤ ਸੀ ਇਹ ਮੋਤੀਆਂ ਵਰਗੀ ਜਿਵੇਂ ਲੜੀ ਹੁੰਦੀ ਮੋਤੀਆਂ ਦੀ, ਐ ਪਰੋ ਪਰੋ ਕੇ ਉਹਨੂੰ ਤਾਂ ਸਾਰਾ ਦੀਂਦਾ, ਵਿਸ਼ਵਾਸ ਨਹੀਂ ਆਉਂਦਾ ਸੀ, ਇਸ ਕਰਕੇ ਵਿਸ਼ਵਾਸ ਦਵਾਇਆ ਹੈ।
ਸਾਖ ਬਣਕ ਜਾਂ ਕੀਮਤ ਤਾਹੀ,
ਸੋ ਇਸ ਤਰ੍ਹਾਂ ਇਹਨਾਂ ਚੀਜ਼ਾਂ ਦੀ ਜਿਹੜੀ ਹੁੰਦੀ ਹੈ ਨਾ ਕੀਮਤ, ਉਹ ਸਾਗ ਵੇਚਣ ਵਾਲੀ ਨਹੀਂ ਹੁੰਦੀ। ਜਿਵੇਂ ਕਿਸੇ ਬੰਦੇ ਨੂੰ ਹੀਰੇ ਮੋਤੀ ਜਵਾਹਰਾਤ ਆਦਿ ਦਿਖਾ ਦਈਏ, ਉਹਨੂੰ ਕੀ ਪਤਾ ਕਿ ਇਹ ਮੋਤੀ ਮਾਲਾ ਕੀ ਹੁੰਦੀ ਹੈ। ਤਾਂ ਵਿਚਾਰਾ ਸਾਗ ਵੇਚਣ ਵਾਲਾ ਹੈ, ਉਹ ਤਾਂ ਵਿਚਾਰਾ ਸਬਜ਼ੀ ਵੇਚਣ ਵਾਲਾ ਹੈ।
ਨਹਿ ਜਾਣੇ ਕਾਲੂ ਮਨ ਮਾਹੀ,
ਬਾਬਾ ਕਲਿਆਣ ਚੰਦ ਜੀ ਨੇ ਮਨ ਦੇ ਅੰਦਰ ਨਹੀਂ ਜਾਣੀ। ਜਦੋਂ ਪਰਮਾਤਮਾ ਨੇ ਭਾਵੇਂ ਕਿੰਨਾ ਹੀ ਕੋਈ ਵੱਡਾ ਹੋਵੇ ਉਹਦੇ ਮਨ ਦੇ ਉੱਤੇ ਪਰਦਾ ਪਾ ਦੇਣ, ਕੋਈ ਨਹੀਂ ਜਾਣ ਸਕਦਾ। ਵਾਹਿਗੁਰੂ ਆਪ ਹੀ ਜਾਣ ਕੇ ਪਰਦਾ ਪਾਉਣ ਵਾਲੇ ਹਨ।
ਨਿਜਨ ਕੇਤ ਕੋ ਪੁੰਨ ਚੱਲ ਆਇਓ,
ਚਲੋ ਮਾੜਾ ਮੋਟਾ ਮਨ ਠੰਡਾ ਹੋਇਆ, ਥੋੜੀ ਜਿਹੀ ਖੁਸ਼ੀ ਹੋਈ, ਚਲੋ ਠੀਕ ਹੈ, ਆਪਣੇ ਘਰ ਵਾਪਸ ਆ ਗਏ ਹਨ।
ਜਗਤ ਕਾਜ ਹਿਰਦਾ ਬਿਰਮਾਇਓ,
ਫਿਰ ਦੁਨੀਆਂ ਦੇ ਕੰਮਾਂ ਕਾਰਾਂ ਵਿੱਚ ਮਨ ਲੱਗ ਗਿਆ, ਕਿਉਂਕਿ ਪਟਵਾਰ ਠਾਨਾ ਸੀ, ਲੋਕੀ ਆਉਂਦੇ ਬੜੇ ਸੀ, ਸਾਡੀ ਜ਼ਮੀਨ ਮਿਣ ਕੇ ਦਿਓ, ਸਾਡਾ ਆਹ ਕੰਮ ਕਰਕੇ ਦਿਓ, ਇਉਂ ਫਿਰ ਆਪਣੇ ਕੰਮਾਂ ਵਿੱਚ ਲੱਗ ਗਏ।
ਬਹਰੋ ਅਸਤੇ ਅਹਿਰ ਪਤ ਭਇਓ,
ਫਿਰ ਉਸ ਵਕਤ ਸਮਾਂ ਲੰਘਿਆ ਅੱਗੇ ਥੋੜਾ ਜਿਹਾ, ਫਿਰ ਸੂਰਜ ਛਿਪ ਗਿਆ।
ਭਾਈ ਵਿਪਾ ਪਰ ਗੁਰਗ੍ਰਹਿ ਆਇਓ,
ਇਸ ਤਰ੍ਹਾਂ ਫਿਰ ਕੀ ਹੋਇਆ, ਸੰਧਿਆ ਦਾ ਸਮਾਂ ਹੋਇਆ, ਸਤਿਗੁਰੂ ਮਹਾਰਾਜ ਜੀ ਘਰ ਆ ਗਏ ਵਾਪਸ ਖੇਡ ਕੇ।
ਫਿਰ ਤਮਾਤ ਰੂਪ ਬਲ ਜਾਵ ਹੈ,
ਗੁਰਾਂ ਦਾ ਸਰੂਪ ਤੱਕ ਕੇ ਮਾਤਾ ਜੀ ਬਲਿਹਾਰ ਜਾਂਦੇ ਹਨ।
ਮਾਂ ਨੇ ਆਪਣੇ ਭੋਜ ਖਵਾਵ ਹੈ,
ਫਿਰ ਮੂੰਹ ਹੱਥ ਧੋ ਕੇ ਅੱਛੀ ਤਰ੍ਹਾਂ ਸਫਾਈ ਕਰਕੇ, ਫਿਰ ਥਾਲੀ ਵਿੱਚ ਪ੍ਰਸ਼ਾਦਾ ਸਬਜ਼ੀ ਦਾਲ ਰੱਖ ਕੇ, ਮੱਖਣ ਘਿਓ ਸਭ ਉਦੋਂ ਹੁੰਦਾ ਸੀ, ਨਿੱਕੀ ਨਿੱਕੀ ਬੁਰਕੀ ਕਰਕੇ ਗੋਦੀ ਚ ਬਿਠਾ ਕੇ ਬੜੇ ਪਿਆਰ ਨਾਲ ਖਵਾਉਂਦੇ ਨੇ, ਸਮਝਾਉਂਦੇ ਨੇ, ਸਵੇਰੇ ਮੇਰਾ ਪੁੱਤ ਉੱਠੇਗਾ, ਹੁਣ ਦੁੱਧ ਪੀਏਗਾ, ਹੁਣ ਸਵੇਰੇ ਨਹੀਂ ਭਾਂਡੇ ਦੇਣੇ ਆਪਾਂ, ਅੱਛਾ ਬਾਹਰ ਨਹੀਂ ਸਿੱਟ ਕੇ ਆਉਣੀ ਕੌਲੀ ਚਮਚੇ ਗਲਾਸ, ਤੇ ਆਪਾਂ ਫਿਰ ਪਾਣੀ ਕਿਵੇਂ ਪੀਵਾਂਗੇ ਜੇ ਤੂੰ ਗਲਾਸ ਬਾਹਰ ਸੁੱਟੇ ਆਉਂਗੇ, ਚਮਚੇ ਨਾਲ ਦੇਖੋ ਮੈਂ ਤੁਹਾਨੂੰ ਸਬਜ਼ੀ ਖਵਾਉਂਦੀ ਹਾਂ, ਇਹ ਗਹਿਣੇ ਨਹੀਂ ਸਿੱਟੀ ਦੇ ਹੁੰਦੇ, ਇਹ ਕੱਪੜਾ ਨਹੀਂ ਬਾਹਰ ਸੁੱਟੀ ਦਾ ਹੁੰਦਾ, ਸ਼ਾਇਦ ਮਨ ਚ ਗੱਲ ਵਸ ਜਾਵੇ, ਮਾਂ ਭੋਲੀ ਹੈ, ਪਤਾ ਨਹੀਂ ਨਿਰੰਕਾਰ ਹੈ, ਮਾਂ ਸਧਾਰਨ ਪੁੱਤਰ ਸਮਝ ਕੇ ਸਿਕਸ਼ਾ ਦਿੰਦੀ ਹੈ।
ਦੋਹਰਾ ਪੈ ਪਿਆਏ ਪਨ ਮਾਤਲੇ ਸੂਤੀ ਸੁੱਟ ਪਰੇ ਅੰਕ,
ਹੁਣ ਫਿਰ ਦੁੱਧ ਦਾ ਛੋਟੀ ਜਿਹੀ ਗਲਾਸੀ ਹੈ ਬੱਚੇ ਨੂੰ ਦਿੱਤੇ, ਛੋਟੀ ਜਿਹੀ ਗਲਾਸੀ ਦਿੰਦੇ ਹੁੰਦੇ ਦੁੱਧ ਦੀ, ਮਿੱਠਾ ਸੋਹਣਾ ਦੁੱਧ ਪਿਆਇਆ, ਔਰ ਫਿਰ ਆਪਣੇ ਨਾਲ ਲੈ ਕੇ ਬੜੇ ਪਿਆਰ ਨਾਲ ਥਾਪੜੇ ਕਰਦੇ ਨੇ। ਸੋ ਉਸ ਵਕਤ ਜਿਵੇਂ ਵੀ ਹੁੰਦਾ ਕੋਈ ਸੁਣਾਉਂਦੇ ਨੇ ਗੱਲਬਾਤ ਸੁਣਾਉਂਦਿਆਂ ਸੁਣਾਉਂਦਿਆਂ ਸਮਾ ਦਿੰਦੇ ਹਨ।
ਪਲਕ ਜੁਟੀ ਸੁੰਦਰ ਬਚਨ ਸੁਧਨਹਿ ਲਾਦ ਮਯੰਕ।
ਹੁਣ ਪਲਕਾਂ ਮਿਟ ਗਈਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ, ਔਰ ਜੁੜੀਆਂ ਪਲਕਾਂ ਆਨੰਦ ਦਾ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋ ਗਏ।
ਸੋ ਭਾਈ ਸਵਾ ਜਾਮ ਜਬ ਰਹੀ ਤ੍ਰਿਜਾਮਾ।
ਸੋ ਇਸ ਤਰ੍ਹਾਂ ਸੁੰਦਰ ਚੰਦਰਮਾ ਵਰਗੇ ਚਿਹਰੇ ਵਾਲੇ ਸਤਿਗੁਰੂ ਮਹਾਰਾਜ ਬਿਰਾਜਮਾਨ, ਮਾਤਾ ਚਿਹਰਾ ਹੀ ਦੇਖਦੀ, ਚਿਹਰਾ ਹੀ ਦੇਖੀ ਜਾਂਦੀ, ਖੁਸ਼ ਹੋਈ ਜਾਂਦੀ, ਮੇਰਾ ਪੁੱਤ ਕਿੰਨਾ ਸੋਹਣਾ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਵਾ ਪਹਿਰ ਦਾ ਤੜਕਾ ਹੋਇਆ,
ਜਨਨੀ ਸੁਪਨਾ ਪਿਖਿਆ ਬਿਰਾਮਾ।
ਹੁਣ ਮਾਤਾ ਜੀ ਨੂੰ ਸੁਪਨਾ ਆਇਆ ਰਾਤ ਨੂੰ,
ਸੁੰਦਰ ਦੁੱਤ ਬਿੰਦਰਾਦਕ ਬ੍ਰਿੰਦਾ।
ਅਸਲ ਵਿਚ ਇਹ ਸਾਰਾ ਕੌਤਕੀ ਦਿਖਾਇਆ ਸੀ, ਸੁਪਨਾ ਤਾਂ ਕਾਹਦਾ ਆਉਣਾ। ਅੱਧ ਮਿੱਟੀ ਜੀ ਹੁੰਦੀ ਜਦ ਐਸਾ ਸੁਪਨਾ ਦਿਖਾਇਆ ਕੌਤਕ, ਬੜੇ ਸੋਹਣੇ ਸੋਹਣੇ ਸ਼ੋਭਾ ਵਾਲੇ ਦੇਵਤੇ ਇਕੱਠੇ ਹੋ ਕਰਕੇ ਆਏ ਹਨ।
ਮਿਲ ਕਰ ਆਏ ਕਰਤ ਆਨੰਦਾ।
ਸਾਰੇ ਮਿਲ ਕਰਕੇ ਆਏ ਨੇ, ਬੜੇ ਖੁਸ਼ ਨੇ। ਉਹਨਾਂ ਨੂੰ ਪਤਾ ਕਿ ਕੌਣ ਹੈ, ਹੋਰ ਨੀ ਕਿਸੇ ਨੂੰ ਪਤਾ। ਆਪਾਂ ਨੂੰ ਜਿਵੇਂ ਬਹੁਤਿਆਂ ਨੂੰ ਲੋਕਾਂ ਪਤਾ ਗੁਰੂ ਗ੍ਰੰਥ ਸਾਹਿਬ ਰੱਬ ਆਪ ਹੈ, ਇਹ ਨੀ ਪਤਾ ਬਹੁਤਿਆਂ ਨੂੰ। ਦੇਵਤਿਆਂ ਨੂੰ ਤਾਂ ਪਤਾ ਹੀ ਆ, ਉਹ ਹੁਣ ਵੀ ਸੇਵਾ ਕਰਦੇ ਮਹਾਰਾਜ ਦੀ। ਇਸ ਕਰਕੇ ਬਹੁਤ ਲੋਕਾਂ ਨੂੰ ਐਸਾ ਨੀ ਪਤਾ। ਉਹ ਮਹਾਰਾਜ ਜੀ ਨੂੰ ਆਮ ਸਮਝਦੇ ਸਧਾਰਨ, ਵੀ ਪਲੰਘ ਦੇ ਉੱਤੇ ਨੇ ਮਹਾਰਾਜ, ਕੋਈ ਕਹਿੰਦਾ ਇਹਨਾਂ ਨੂੰ ਕੀ ਲੋੜ ਆ, ਆਹਦੀ ਕੀ ਲੋੜ ਹੈ। ਇਹ ਉਹ ਹੈ ਜਿਹੜਾ 84 ਲੱਖ ਜੂਨ ਨੂੰ ਰੋਜੀ ਰੋਟੀ ਦਿੰਦਾ, ਪੈਦਾ ਕਰਦਾ, ਪਾਲਣਾ ਕਰਦਾ, ਲੈਤਾ ਕਰਦਾ, ਕਿਰਪਾ ਕਰਦਾ। ਇਹ ਉਹ ਸਰੂਪ ਹੈ ਜਿਹੜਾ ਸਾਡੇ ਥੱਲੇ ਗੱਡੀਆਂ, ਸਾਡੇ ਥੱਲੇ ਘਰ ਨੇ, ਕੋਲ ਇਹ ਕੱਪੜੇ ਪਾਏ ਹੋਏ ਨੇ, ਜਿਹੜੇ ਸਰੀਰ ਹੈ, ਜੋ ਪੈਸਾ ਸਾਡੇ ਕੋਲ ਆ, ਜਿਹੜੇ ਸਾਡੇ ਬੱਚੇ ਨੇ, ਇਹ ਸਭ ਗੁਰੂ ਗ੍ਰੰਥ ਸਾਹਿਬ ਨੇ ਦਿੱਤੇ ਹੋਏ। ਇਹ ਸਾਡਾ ਮਾਲਕ ਹੈ, ਪ੍ਰਤਪਾਲਕ ਹੈ, ਪਰ ਸਾਡੀ ਸਮਝ ਹੀ ਨਹੀਂ ਲੱਗਦੀ ਇਹ ਚੀਜ਼। ਔਰ ਸਾਡੇ ਤੇ ਵੀ ਬਾਬੇ ਕਲਿਆਣ ਚੰਦ ਨੂੰ ਪਰਦਾ ਹੀ ਪਾਇਆ ਹੋਇਆ, ਕਿਸੇ ਕਿਸੇ ਨੂੰ ਆਪਣਾ ਰੂਪ ਦਿਖਾ ਦਿੰਦੇ ਨੇ, ਉਹ ਸਿੱਖ ਖਿੱਚਿਆ ਜਾਂਦਾ। ਸ਼ਬਦ ਹੈ ਮਹਾਰਾਜ ਦਾ ਰੂਪ, ਸ਼ਬਦ ਹੈ, ਸ਼ਬਦ ਨੂੰ ਪੜ੍ਹਦਿਆਂ ਸਾਰ ਉਹ ਸ਼ਬਦ ਦਾ ਰੂਪ ਤਬਦੀਲ ਹੋ ਕੇ ਹੋਰ ਕੁਛ ਹੋ ਜਾਂਦਾ, ਅੱਖਾਂ ਸਾਹਮਣੇ ਵੀ ਆ ਜਾਂਦਾ ਸਾਰਾ ਕੁਛ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੂੰ ਭਾਵਨਾ ਨਾਲ ਜੋ ਸਮਝੀਏ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਮੰਜਲ ਕੁਸਮਾ ਜੁਲ ਮਲਿਆਗਰ।
ਦੇਵਤੇ ਕੀ ਕਰਦੇ ਨੇ, ਬਹੁਤ ਸਾਰੇ ਉੱਜਲ ਉੱਜਲ ਬੁੱਕ ਭਰ ਕੇ ਸੋਹਣੇ ਚਿੱਟੇ ਫੁੱਲ ਜਿਹੜੇ ਨੇ ਉਹ ਲਿਆ ਲਿਆ ਕੇ ਵਰਖਾ ਕਰਦੇ ਹਨ।
ਕਰ ਕਪੂਰ ਬਰ ਗੰਧ ਉਜਾਗਰ।
ਇਸ ਤਰ੍ਹਾਂ ਫੁੱਲਾਂ ਦੇ ਬੁੱਕ, ਚੰਦਨ ਦਾ ਛਿੜਕਣਾ ਹੱਥ ਵਿਚ ਚੰਗੀ ਖੁਸ਼ਬੂ ਵਾਲੇ, ਇਹ ਸਾਰੀਆਂ ਚੀਜ਼ਾਂ ਲਿਆ ਕੇ ਛਿੜਕਦੇ ਨੇ, ਮੱਥਾ ਟੇਕਦੇ ਨੇ, ਕਿਉਂਕਿ ਦਿਨ ਆਪਣਾ ਹੁੰਦਾ ਸੇਵਾ ਦਾ, ਰਾਤ ਉਹਨਾਂ ਦੀ ਹੁੰਦੀ। ਅਲੱਗ ਅਲੱਗ ਕਿਸਮਾਂ ਨੇ, ਕਿਸੇ ਦੀ ਕੋਈ ਸੇਵਾ, ਕਿਸੇ ਦੀ ਕੋਈ ਸੇਵਾ। ਜਦੋਂ ਅਸੀਂ ਸਭ ਚਲੇ ਜਾਂਦੇ ਹਾਂ, ਸਭ ਸੌਂ ਜਾਂਦੇ ਹਾਂ, ਤਾਂ ਕੋਈ ਹੋਰ ਸੰਸਾਰ ਆਉਂਦਾ ਮਹਾਰਾਜ ਕੋਲ, ਉਹ ਆ ਕੇ ਸੇਵਾ ਕਰਦੇ ਨੇ। ਇਹ ਸਭ ਗੱਲਾਂ ਐਵੇਂ ਨਹੀਂ ਹੁੰਦੀਆਂ, ਕਿਤਾਬਾਂ 'ਚ ਨਹੀਂ ਮਿਲਣੀਆਂ ਤੁਹਾਨੂੰ, ਇਹ ਨਾ ਹੀ ਕਿਸੇ ਨੇ ਤੁਹਾਨੂੰ ਦੱਸਣੀਆਂ ਹੀ ਆ। ਇਹ ਤਾਂ ਮਹਾਂਪੁਰਸ਼ਾਂ ਨੇ ਦੱਸੀਆਂ ਹੋਈਆਂ ਚੀਜ਼ਾਂ ਨੇ ਸਾਰੀਆਂ, ਜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਦੱਸ ਦਿੰਦੇ ਨੇ। ਕਈ ਚੀਜ਼ਾਂ ਵੀ ਮੇਰੇ ਹੁੰਦਿਆਂ ਸਰੀਰ ਦੇ ਨਾ ਦੱਸਿਓ ਕਿਸੇ ਨੂੰ, ਬਾਅਦ ਵਿੱਚ ਭਾਵੇਂ ਦੱਸ ਦਿਓ। ਸੋ ਇਸ ਕਰਕੇ ਬਹੁਤ ਚੀਜ਼ਾਂ ਹੁੰਦੀਆਂ ਐਸੀਆਂ ਜਿਹੜੀਆਂ ਸਾਡੀ ਸ਼ਰਧਾ ਨੂੰ ਵਧਾਉਣ ਲਈ ਸਾਨੂੰ ਦੱਸਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਐਸਾ ਸਰੂਪ ਹੈ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀ ਬਰਸੀ ਮਨਾ ਰਹੇ ਸੀ, ਮਈ ਤੇ 1976 ਦੀ ਗੱਲ ਹੋਣੀ ਹੈ ਮੇਰੇ ਖਿਆਲ, ਤਾਂ ਸਵੇਰ ਦਾ ਸਰੂਪ ਪ੍ਰਕਾਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦਾ, ਫਿਰ ਰਹਿਣ ਸਬਾਈ ਕੀਰਤਨ ਸ਼ੁਰੂ ਹੋ ਗਿਆ, ਰਾਤ ਦੇ 12 ਵੱਜ ਗਏ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਅਤੇ ਸਾਰੇ ਸਿੰਘ ਜਿਹੜੇ 8-10 ਕੁ ਖਾਸ ਸਿੰਘ ਸੀ ਨਾਲ, ਵਿੱਚੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੀ ਸੀਗੇ, ਦਾਸ ਕੋਲੋਂ ਤੋਂ ਗੜਬਾ ਸੀ ਪਾਣੀ ਵਾਲਾ, ਲੰਗਰ ਦੇ ਉੱਤੇ ਸਾਦਾ ਜਿਹਾ ਮੰਜਾ ਸੀ, ਉਹਦੇ ਉੱਤੇ ਸਾਰੇ ਜਣੇ ਜਾ ਕੇ ਲੰਗਰ ਤਾਂ ਅਸੀਂ ਖੜ ਗਏ। ਤੇ ਮਹਾਂਪੁਰਸ਼ ਮੈਂ ਕਹਿੰਦੇ ਥੱਕ ਗਿਆ, ਥੋੜਾ ਜਿਹਾ ਚਿਰ ਲੰਮਾ ਪੈ ਲਵਾਂ, ਮੈਂ ਆਰਾਮ ਕਰ ਲਾਂ ਥੋੜਾ ਜਿਹਾ। ਕਹਿੰਦੇ 2 ਰਾਤਾਂ ਹੋ ਗਈਆਂ, ਮੈਂ ਆਰਾਮ ਹੀ ਨਹੀਂ ਕੀਤਾ। ਅਸੀਂ ਕਿਹਾ ਚਲੋ। ਕਹਿੰਦੇ ਫਿਰ ਰਹਿਣ ਸਬਾਈ ਵਾਲੇ ਕਹਿਣਗੇ ਵੀ ਆਪ ਸਾਨੂੰ ਬੁਲਾ ਕੇ ਆਪ ਸੌਂਗੇ। ਕਹਿੰਦੇ ਮੈਂ 1 ਘੰਟਾ ਆਰਾਮ ਕਰ ਲਾਂ, ਫਿਰ ਇਸ਼ਨਾਨ ਕਰਕੇ ਆਪਾਂ ਫਿਰ ਚੱਲਦੇ ਹਾਂ। ਹਲੇ ਸਾਡੇ ਦੇਖਦਿਆਂ ਦੇਖਦਿਆਂ ਲੰਮੇ ਪਏ ਸੀਗੇ, ਮਹਾਂਪੁਰਖਾਂ ਦਾ ਮੰਜਾ ਉਲਟ ਗਿਆ ਇਕਦਮ, ਸੰਭਲ ਗਏ ਪਰ ਇਕਦਮ ਛਾਲ ਮਾਰ ਕੇ ਖੜੇ ਹੋ ਗਏ ਤੇ ਭੱਜ ਲਏ। ਉਸ ਵਕਤ ਤੀਰ ਹੱਥ ਚ ਫੜਿਆ ਹੋਇਆ, ਮਗਰੇ ਅਸੀਂ ਸਾਰੇ ਜਣੇ ਦੌੜ ਲਏ ਸਟੇਜ ਦੇ ਲਾਗੇ। ਕਹਿੰਦੇ ਛੇਤੀ ਮੇਰੇ ਪੈਰਾਂ ਤੇ ਪਾਣੀ ਪਾ, ਹੱਥ ਧੋਆ, ਮੂੰਹ ਧੋਆ ਮੇਰਾ, ਜਾ ਕੇ ਤਾਬਿਆ ਬੈਠ ਕੇ ਉਸ ਵਾਰ ਸਿੰਘਾਂ ਨੂੰ ਬੇਨਤੀ ਕੀਤੀ, ਖਾਲਸਾ ਜੀ ਤੁਸੀਂ ਇਸੇ ਤਰ੍ਹਾਂ ਹੀ ਕਰੀ ਜਾਓ ਸਾਰਾ ਕੁਛ, ਪਰ ਸਾਨੂੰ ਮਹਾਰਾਜ ਦਾ ਹੁਕਮ ਹੈ ਸੁਖਾਸਨ ਕਰਨ ਦਾ, ਅਤੇ ਦੂਜਾ ਸਰੂਪ ਆਪਾਂ ਪ੍ਰਕਾਸ਼ ਕਰਦੇ ਹਾਂ ਲਿਆ ਕੇ। ਉਸ ਵਕਤ ਸੁਖਾਸਨ ਕਰਕੇ ਬੇਨਤੀ ਕਰਕੇ ਸਰੂਪ ਲੈ ਕੇ ਗਏ, ਫਿਰ ਦੂਜਾ ਸਰੂਪ ਲਿਆ ਕੇ ਅਰਦਾਸ ਕਰਕੇ ਫਿਰ ਕੀਰਤਨ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਗੱਲ ਅਸੀਂ ਕੱਢੀ ਵੀ ਕੀ ਗੱਲ ਹੈ, ਸਾਨੂੰ ਤਾਂ ਦੱਸਦੇ ਸੀ ਛੋਟੇ ਛੋਟੇ ਹੀ ਹੁੰਦੇ ਸੀ, 19-20 ਸਾਲ ਦੀ ਉਮਰ ਹੋਣੀ ਮੇਰੀ। ਤਾਂ ਉਸ ਵਕਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਪੁੱਛਿਆ, ਮਹਾਂਪੁਰਖੋ ਕੀ ਗੱਲ ਕੀ ਹੋ ਗਈ, ਸਾਨੂੰ ਦੱਸ ਤਾਂ ਦਿਓ। ਕਹਿੰਦੇ ਬਾਪੂ ਨੇ ਆ ਕੇ ਮੇਰਾ ਆ ਕੰਨ ਫੜ ਕੇ ਨਾ ਖੱਬਾ ਮਰੋੜਿਆ ਚੰਗੀ ਤਰ੍ਹਾਂ, ਦਸਵੇਂ ਪਾਤਸ਼ਾਹ ਨੇ ਪੁੱਤ ਇੱਥੇ ਆ ਕੇ ਸੌਂ ਗਿਆ, ਸਾਡੀ ਕੋਈ ਕਮਾਈ ਨਹੀਂ, ਸਾਡਾ ਸੁਖਾਸਨ ਕਿਹਨੇ ਕਰਨਾ, ਚੱਲ ਇੱਥੋਂ ਉੱਠ। ਕਹਿੰਦੇ ਮੰਜਾ ਮੇਰਾ ਉਲਟਾ ਤਾ, ਟੇਢਾ ਕਰਤਾ ਮੰਜਾ। ਉਸ ਵਕਤ ਕਹਿੰਦੇ ਮੈਂ ਛਾਲ ਮਾਰ ਕੇ ਖੜਾ ਹੋਇਆ। ਇਸ ਕਰਕੇ ਐਸੀਆਂ ਚੀਜ਼ਾਂ ਅੱਖਾਂ ਨਾਲ ਦੇਖੀਆਂ ਹੋਣ ਨਾ, ਫਿਰ ਸਾਰੀਆਂ ਚੀਜ਼ਾਂ ਵਿਸ਼ਵਾਸ ਦਵਾ ਦਿੰਦੀਆਂ। ਇੱਕ ਨੇ ਦੇਖੀ ਹੋਵੇ ਨਾ, ਅਤੇ ਕਰੋੜਾਂ ਸੰਗਤਾਂ ਸੁਣ ਕੇ ਵਿਸ਼ਵਾਸ ਕਰਦੀਆਂ ਕਿ ਸਤਿਗੁਰ ਜਾਗ ਤਾਹ ਦਿਓ। ਮਹਾਰਾਜ ਕਹਿੰਦੇ ਮੇਰੀ ਕਮਾਈ ਆ ਕੋਈ, ਤੁਸੀਂ ਮੈਨੂੰ ਉਵੇਂ ਨਾ ਸਮਝਿਆ ਕਰੋ, ਮੈਂ ਉਈ ਆ, ਉਈ ਨਹੀਂ ਸਮਝਣਾ, ਸੱਚੇ ਪਾਤਸ਼ਾਹ ਨੂੰ ਪੂਰਨ ਸਤਿਕਾਰ ਦੇਣਾ। ਹੁਣ ਇਹੀਆਂ ਜਿਹੀਆਂ ਚੀਜ਼ਾਂ ਜਿਹੜੇ ਕਥਾਵਾਚਕ ਜਿੱਥੇ ਕਿਹਾ ਜਾਂਦਾ ਆਓ ਜੀ 3 ਸਾਲ ਚ ਕਥਾਵਾਚਕ ਬਣਾ ਕੇ ਤੁਹਾਨੂੰ ਤੋੜ ਦਿਆਂਗੇ, 3 ਸਾਲ ਚ ਆਉਣ ਲਈ ਥਿਊਰੀ ਪੜ੍ਹਾਈ ਜਾਂਦੀ ਉਹਨਾਂ ਨੂੰ, ਤੇ ਆਹ ਗ੍ਰੰਥ ਉਹ ਗ੍ਰੰਥ, ਆਹ ਵੀ ਠੀਕ ਨਹੀਂ ਉਹ ਵੀ ਠੀਕ ਨਹੀਂ, ਐ ਪੂਰਾ ਤਿੱਖਾ ਜਿਹਾ ਬਣਾ ਕੇ ਕੱਢ ਦਿੱਤਾ। 3 ਕੁ ਸਾਲਾਂ ਚ ਕੀ ਬਣਦਾ, 3 ਸਾਲਾਂ ਚ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਹੀ ਹੁੰਦੀ, 2 ਸਾਲਾਂ ਚ ਦੁਬਾਰਾ ਹੁੰਦੀ, 5 ਸਾਲ ਚ ਕਥਾ ਸਿੱਖੀ ਜਾਂਦੀ ਹੈ, 10 ਕੁ ਸਾਲ ਸਿਰਫ ਕਥਾ ਸਿੱਖਣ ਨੂੰ ਹੀ ਲੱਗਦੇ ਨੇ, ਸੰਥਿਆ ਕਰਨ ਨੂੰ ਲੱਗਦੇ ਨੇ, ਫਿਰ ਪ੍ਰੈਕਟੀਕਲੀ ਲਾਈਫ, ਭਾਂਡੇ ਮਾਂਜੇ ਆਪ, ਜੋੜੇ ਝਾੜੇ, ਲੰਗਰ ਵਰਤਾਏ, ਭਾਂਡੇ ਸਾਫ਼ ਕਰਕੇ ਰੱਖਣੇ, ਸੰਗਤ ਨੂੰ ਪੱਖਾ ਕਰਨਾ, ਦੇਗ ਵਰਤਾਉਣੀ, ਪ੍ਰੈਕਟੀਕਲੀ ਲਾਈਫ ਜਦੋਂ ਤੱਕ ਨਹੀਂ ਨਿਕਲਦੀ, ਤੇ ਮਹਾਂਪੁਰਖਾਂ ਦੀ ਸੇਵਾ ਸਾਰੀ ਸਾਰੀ ਰਾਤ, ਕਈ ਵਾਰ ਕਹਿਣਾ ਬਈ ਅੱਜ ਸਾਰੀ ਰਾਤ ਪੱਖਾ ਕਰਨਾ, ਸਤਿਬਚਨ ਜੀ ਸਾਰੀ ਰਾਤ ਹੀ ਪੱਖਾ ਕਰੀ ਜਾਣਾ, ਸਾਰੀ ਰਾਤ ਹੀ, ਅੱਜ ਤੂੰ ਘੁੱਟਣਾ ਬਈ ਮੈਂ ਬਹੁਤ ਥੱਕਿਆ, ਸਾਰੀ ਰਾਤ ਘੁੱਟੀ ਜਾਓ ਜੀ, ਇਸ ਤਰ੍ਹਾਂ ਸੇਵਾਵਾਂ ਕਰਨੀਆਂ। ਫਿਰ ਕੁਛ ਮਾੜਾ ਜਾਂ ਕਿਣਕਾ ਦਿੰਦੇ ਨੇ, ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਰੇ ਬਹੁਤ ਸਾਰੇ ਐਸੇ ਕੌਤਕ ਜਿਹੜੇ ਅੱਖੀਂ ਦੇਖੇ ਹੋਏ ਨੇ, ਨਾਲ ਨਾਲ ਕਦੇ ਯਾਦ ਆਉਣਗੇ, ਜ਼ਰੂਰ ਦੱਸਾਂਗੇ।